ਹਾਂਜੀ, ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ।
ਸ਼ਬਦ ਸੂਰ, ਸ਼ਬਦ ਦਾ ਸੂਰਮਾ, ਸ਼ਬਦ ਕੀ ਉਪਦੇਸ਼, ਉਪਦੇਸ਼, ਉਪਦੇਸ਼ ਸ਼ਬਦ।
ਅੱਛਾ ਜੀ,
ਜੋ ਮੂੰਹ ਗੱਲ ਕੱਢਦਾ ਉਹ ਜਾਣ ਕੀ ਹੈ ਨਾ ਗੱਲ।
ਹਾਂਜੀ,
ਬਦਨ ਗੱਲ ਚ ਬਦਨ, ਸ਼ਬਦ ਬੁੱਧੀ ਪਲਟ ਦਿੰਦਾ, ਸ਼ਬਦ ਦਾ ਕੋਈ ਜਵਾਬ ਨਹੀਂ ਹੈ, ਸ਼ਬਦ ਦਾ ਸੂਰਮਾ। ਐਸਾ ਉਪਦੇਸ਼ ਹੈ ਮਨ ਨੂੰ ਜਿੱਤ ਲੈਣ ਵਾਲਾ, ਜਿਹੜਾ ਇਹ ਸ਼ਬਦ ਨੂੰ ਕਮਾ ਲਵੇ ਉਹਦਾ ਮਨ ਜਿੱਤਿਆ ਜਾਂਦਾ, ਜਿਹਦੇ ਮੂੰਹ ਚੋਂ ਨਿਕਲਦੇ ਵੀ ਸ਼ਬਦ ਉਹਦਾ ਮਨ ਜਿੱਤਿਆ ਹੁੰਦਾ ਆਪਣਾ। ਜਿੱਤੋ ਸ਼ਬਦ ਮੂੰਹ ਚੋਂ, ਜਿਹੜੇ ਮੂੰਹ ਚੋਂ ਸ਼ਬਦ ਨਿਕਲਦੇ ਨੇ ਉਹ ਮਨ ਜਿੱਤਿਆ ਹੋਇਆ ਹੁੰਦਾ, ਤਾਂ ਇਹ ਸ਼ਬਦ ਨਿਕਲਦੇ ਨੇ, ਬਲਨਾ ਨਿਕਲਦੇ ਹੀ ਨਹੀਂ ਇਹ ਸ਼ਬਦ ਮੂੰਹ ਚੋਂ ਨਹੀਂ ਨਿਕਲਦੇ। ਸ਼ਬਦ ਸੂਰ ਉਹ ਹੈ ਜਿਹੜਾ ਇਹ ਸ਼ਬਦ ਬੋਲਦਾ, ਉਹ ਸੂਰਮਾ ਹੁੰਦਾ, ਉਹਦਾ ਮਨ ਜਿੱਤਿਆ ਹੁੰਦਾ, ਮਨ ਜਿੱਤਿਆ, ਜਗ ਜਿੱਤਿਆ ਹੋਇਆ।
ਠੀਕ ਹੈ ਜੀ,
ਉਹਨੂੰ ਹਰਦਾ ਰੰਗ ਲੱਗਿਆ ਹੋਇਆ, ਹਰ ਰੰਗ ਚੜਿਆ ਹੋਇਆ, ਜਾਂ ਕੋ ਹਰ ਰੰਗ ਲੱਗ ਹੋਏ ਯੁੱਗ ਵੀ ਸੋ ਕਹੀਏ ਤਾਂ ਸੂਰਾ।
ਕਾਮ ਅਰ ਕ੍ਰੋਧ ਬਿਨਾਸਨ,
ਕਾਮਨਾ ਹਰ ਕਿਸਮ ਦੀ, ਕਾਮਨਾ ਹਰ ਕਿਸਮ ਦੀ ਇੱਛਾ ਮਾਇਆ ਦੀ, ਅਰ ਕ੍ਰੋਧ ਉਹਦੇ ਅੰਦਰ ਦੋਏ ਨੀ ਹੁੰਦੇ, ਦੋ ਦਾ ਨਾਸ ਹੋਇਆ ਹੁੰਦਾ। ਕਾਮਨਾ ਅਰ ਕ੍ਰੋਧ ਹੀ ਮਨ ਦਾ ਕਸੂਰ ਹੈ, ਜੇ ਦੋ ਚੀਜ਼ਾਂ ਦੀ ਮਨ ਹੈ ਉਹਦੀ, ਮਨ ਦੀ ਸ਼ਕਤੀ ਉਹ ਖਤਮ ਹੈ। ਕਾਮਨਾ ਇੱਛਾਵਾਂ ਦੇ ਵਿੱਚ ਮਨ ਦੀ ਸ਼ਕਤੀ ਹੈ, ਮਨ ਦਾ ਵਜੂਦ ਹੈ, ਤੇ ਕ੍ਰੋਧ ਜਿਹੜਾ ਇੱਛਾ ਦੀ ਪੂਰਤੀ ਦੇ ਮੂਹਰੇ ਆ ਜਾਏ, ਕ੍ਰੋਧ ਉਹਦੀ ਖਬਰ ਲੈਂਦਾ, ਕ੍ਰੋਧ ਦੈਨਾ ਕਰਕੇ ਉੱਤੇ ਚੜ ਲਿਆ ਫਿਰ ਉਹਦੇ, ਕਹਿੰਦਾ ਆ ਜਾ ਤੈਨੂੰ ਤਾਂ ਪਹਿਲਾਂ ਦੱਸਦਾ ਤੂੰ ਹੋ ਨੇੜੇ। ਕ੍ਰੋਧ ਦੀ ਪ੍ਰਧਾਨਗੀ ਰਹਿੰਦੀ ਹੈ, ਜਿੱਥੇ ਦੋਵੇਂ ਚੀਜ਼ਾਂ ਨਹੀਂ ਆਉਣ ਉੱਥੇ ਮਨ ਸੁਰੈਂਡਰ ਹੋ ਜਾਂਦੇ। ਜਦ ਸੈਨਾਪਤੀ ਅਰੈਸਟ ਕਰਿਆ ਜਾਵੇ, ਹਾਰ ਖਾ ਜਾਵੇ, ਤਾਂ ਆਪੇ ਗ੍ਰਿਫਤਾਰ ਹੋ ਜਾਂਦਾ। ਬੰਦਾ ਸੈਨਾਪਤੀ ਕ੍ਰੋਧ ਹੈ, ਜਿੱਥੇ ਕ੍ਰੋਧ ਮਰ ਗਿਆ, ਕ੍ਰੋਧ ਖਤਮ ਹੋ ਗਿਆ, ਮਨ ਕੋਲ ਕੀ ਰਹਿ ਗਿਆ, ਮਨ ਹੱਥ ਕਿਹੜੇ ਕਰ ਦਿੰਦਾ ਫਿਰ। ਕਾਮ ਔਰ ਕ੍ਰੋਧ ਵਿਨਾਸ਼ਨ, ਕਾਮ ਔਰ ਕ੍ਰੋਧ ਦੇ ਨਾਸ਼ ਕਰਨ ਵਾਲਾ ਇਹ ਸ਼ਬਦ, ਜਿਹੜਾ ਗੁਰਬਾਣੀ ਸੁਣ ਲੈਂਦਾ ਉਹਦਾ ਕਾਮ ਕ੍ਰੋਧ ਨਾਸ਼ ਹੋ ਸਕਦਾ, ਜੇ ਇਹਨੂੰ ਸਮਝ ਕੇ ਮੰਨ ਲਵੇ। ਇਹੋ ਸ਼ਬਦ ਸੂਰਮ, ਉਸਦੇ ਮੂੰਹ ਤੋਂ ਸ਼ਬਦ ਨਿਕਲਿਆ, ਉਸ ਸੂਰਮੇ ਦੇ ਮੂੰਹ ਤੋਂ ਸ਼ਬਦ ਨਿਕਲਿਆ ਹੋਇਆ, ਇਹਨੂੰ ਸੁਣ ਕੇ ਮੰਨਣ ਵਾਲਾ ਆਪਣੇ ਅੰਦਰ ਕਾਮਨਾਵਾਂ ਔਰ ਕ੍ਰੋਧ ਦਾ ਨਾਸ਼ ਕਰ ਸਕਦਾ। ਸੂਰਮਿਆਂ ਦੇ ਮੂੰਹ ਤੋਂ ਨਿਕਲਿਆ ਵੀ ਸੂਰਮਾ ਹੁੰਦਾ, ਸੂਰ ਹੁੰਦਾ, ਸੂਰੇ ਦੇ ਹੱਥੋਂ ਤੀਰ ਚੱਲਿਆ ਹੋਇਆ ਵੀ ਕੁਛ ਕਰ ਦਿਖਾਉਂਦਾ, ਕਰ ਦਿਖਾਉਣ ਦੀ ਸਮਰੱਥਾ ਰੱਖਦਾ। ਬਾਣੀ ਦੇ ਬਾਣ ਨੇ, ਇਹ ਬਾਣੀ ਦੇ ਬਾਣ ਐਸੇ ਚੱਲਦੇ ਨੇ, ਮਨ ਦੇ ਸਾਰੇ ਜਿਹੜੇ ਵਕਾਲ ਨੇ ਸਭ ਨਾਸ਼ ਕਰ ਦਿੰਦੇ ਨੇ। ਐਸੇ ਸ਼ਬਦ ਦੇ ਬਾਣ ਵਾਹੇ ਨਾਨਕ ਨੇ ਲੈਣ ਦਾ ਮਨ ਤਰਾਸ਼ਾਹੀ ਕਰਦਾ, ਕੋਈ ਜਵਾਬ ਹੀ ਨਹੀਂ ਸੀ ਕਿਸੇ ਗੱਲ ਦਾ, ਸੁਰੈਂਡਰ ਕਰ ਗਿਆ ਮਨ, ਮਨ ਸੁਰੈਂਡਰ ਕਰ ਗਿਆ। ਲੈਣੇ ਨੇ ਐਸੇ ਬਾਣੀ ਦੇ ਬਾਣ ਵਾਹੇ, ਅਮਰਦਾਸ ਦਾ ਮਨ ਸੁਰੈਂਡਰ ਕਰ ਗਿਆ। ਸ਼ਬਦ ਸੂਰ ਤਾਂ ਹੈ, ਜੇ ਨਾਨਕ ਨੇ ਇਹਦਾ ਮਨ ਜਿੱਤਿਆ ਸੀ ਤਾਂ ਇਹਦੀ ਸਾਂ ਵੀ ਜਿੱਤ ਕੇ ਦਿਖਾਤਾ ਕਿਸੇ ਦਾ। ਸ਼ਬਦ ਸੂਰ ਕੌਣ ਹੈ? ਲੈਣਾ ਬਲਵੰਤ, ਬਲਵੰਤ ਆਪਦਾ ਸ਼ਕਤੀਸ਼ਾਲੀ ਹੈ, ਬਲ ਵਾਲਾ ਹੈ, ਸ਼ਬਦ ਬਲ ਵਾਲਾ ਹੈ, ਸ਼ਬਦ ਦੇ ਵਿੱਚ ਬਲ ਹੈ, ਬਲ ਕੀ ਹੈ? ਗਿਆਨ ਹੈ, ਬੁੱਧ ਬਲ ਕੀ ਹੁੰਦਾ? ਗਿਆਨ ਹੈ, ਆਤਮ ਗਿਆਨ ਹੈ, ਬ੍ਰਹਮ ਗਿਆਨ ਹੈ, ਸ਼ਬਦ ਵਿੱਚ ਸਰਵੋਤਮ ਗਿਆਨ ਹੈ। ਸਰਵੋਤਮ ਸ਼ਕਤੀ ਹੈ ਸ਼ਬਦਾਂ ਵਿੱਚ, ਸਾਚ ਸ਼ਬਦ ਹੈ, ਸੱਚ ਸੱਚ ਦੀ ਸ਼ਕਤੀ ਹੈ ਵਿੱਚ ਸ਼ਬਦਾਂ ਚ, ਸ਼ਬਦ ਸੂਰ ਬਲਵੰਤ ਕਾਮ ਔਰ ਕ੍ਰੋਧ ਵਿਨਾਸ਼ਨ,
ਕਾਮ ਕ੍ਰੋਧ ਵਿਨਾਸ਼ਨ, ਕਾਮ ਔਰ ਕ੍ਰੋਧ ਠੀਕ ਹੈ ਜੀ। ਲੋਭ ਮੋਹ ਬਸ ਕਰਨ ਸ਼ਰਨ ਜਾਚਕ ਪ੍ਰਿਤ ਪਾਲਣ।
ਦੇਖੋ ਕਾਮਨਾ ਔਰ ਕ੍ਰੋਧ ਦਾ ਨਾਸ ਕਰਨਾ, ਲੋਭ ਔਰ ਮੋਹ ਦਾ ਨਾਸ ਨਹੀਂ ਕਰਨਾ,
ਬਸ ਕਰਨੇ
ਇਹਨੂੰ ਬਸ ਵਿੱਚ ਕਰਨਾ, ਇਹ ਚਾਹੀਦੇ ਨੇ, ਇਹਨਾਂ ਦੀ ਲੋੜ ਹੈ।
ਅੱਛਾ ਜੀ,
ਇਹਨਾਂ ਦੀ ਨਾਸ ਕਰਨਾ। ਦੇਖੋ ਕੀ ਕਹਿ ਰਿਹਾ, ਕਿਹੜੀ ਭੇਤ ਦੀ ਗੱਲ ਦੱਸੀ ਹੈ ਇੱਥੇ ਅਸੀਂ ਸਾਰਿਆਂ ਦੇ ਖਿਲਾਫ, ਇਹਨਾਂ ਨੂੰ ਕੰਟਰੋਲ ਚ ਰੱਖਣਾ, ਸਿਰਫ
ਲੋਭ ਮੋਹ ਨੂੰ ਬਸ ਕਰਨਾ ਹੈ, ਕਾਮ ਐਂਡ ਕ੍ਰੋਧ ਦਾ ਵਿਨਾਸ਼ ਕਰਨਾ।
ਹਾਂ, ਇਹੀ ਤਾਂ ਦੁਸ਼ਮਣ ਹੋਏ, ਇਹ ਤਾਂ ਉਹਦੇ ਨਾਲ ਨੇ, ਸਾਰੀ ਜਨਤਾ ਦੀ ਮਾਰੀ ਨਹੀਂ ਹੁੰਦੀ, ਇਹ ਕਹਿੰਦਾ ਰਾਜ ਹੋਈ ਦਾ ਪਬਲਿਕ ਥੋੜੀ ਮਾਰੀ ਦੀ ਹੈ, ਪਬਲਿਕ ਤਾਂ ਉਦਾਂ ਹੀ ਵਿਚਾਰੀ ਉਹਨਾਂ ਦੇ ਨਾਲ ਹੁੰਦੀ ਹੈ, ਪਬਲਿਕ ਆਪਣੇ ਨਾਲ ਰਹਿੰਦੀ ਦੀ ਹੁੰਦੀ ਹੈ, ਸਮਝਾ ਕੇ ਆਪਣੇ ਬਸ ਕਰਨੀ ਦੀ ਹੁੰਦੀ ਹੈ, ਜਿਹੜਾ ਬਸ ਨਾ ਹੋ ਸਕੇ ਮਾਰੀ ਦਾ ਉਹ ਹੁੰਦਾ। ਕ੍ਰੋਧ ਵਾਸਤੇ, ਕ੍ਰੋਧ ਮਰੇ ਤੇ ਬਿਨਾਂ ਬਚ, ਕ੍ਰੋਧ ਬਚ ਨਹੀਂ ਆਉਂਦਾ ਕਿਸੇ ਤੇ, ਅਹੰਕਾਰ ਨੂੰ ਬਚ ਨਹੀਂ ਕੀਤਾ ਜਾ ਸਕਦਾ। ਕ੍ਰੋਧ ਮਰ ਗਿਆ, ਅਹੰਕਾਰ ਅਹੰਕਾਰ ਦੀ ਗੱਲ ਨਹੀਂ ਕੀਤੀ, ਕ੍ਰੋਧ ਦੀ ਕੀਤੀ ਹੈ, ਅਹੰਕਾਰ ਦੀ ਸ਼ਕਤੀ ਕ੍ਰੋਧ ਚ ਹੈ, ਅਹੰਕਾਰ ਦੀ ਸ਼ਕਤੀ। ਕਈ ਵਾਰ ਤੁਹਾਨੂੰ ਪਤਾ ਹੋਊ, ਲੱਕੜ ਜਿਉਂਦੀ ਤਿਉਂ ਹੈ, ਪੁਰਾਣੀ ਹੋ ਗਈ, ਤੇਲਾਂ ਫੜ ਗਈਆਂ, ਜੇ ਉਹਨੂੰ ਚੁੱਲ੍ਹੇ ਚ ਪਾ ਦੀ ਅੱਗ ਨਹੀਂ ਹੈ, ਜਲਦੀ ਦੀ ਲੱਕੜ ਹੈ, ਵਜ਼ਨ ਵੀ ਘੱਟ ਗਿਆ, ਅੱਗ ਵੀ ਹੈ, ਅੱਗ ਕਿੱਥੇ ਚਲੀ ਗਈ? ਅਹੰਕਾਰ ਹੈ ਜਾਂ ਹੋ ਜਾਂਦਾ ਜਾਇ ਜਾਂ ਗਲੀ ਹੋਈ ਲੱਕੜ ਹੈ, ਅੱਗ ਹੈ ਦੀ ਚੁੱਲ੍ਹੇ ਚ ਬਾਲੋਗੇ ਉਹ ਸਰਕਾਰ ਤੋਂ ਕੋਈ ਖਤਰਾ ਨਹੀਂ, ਉਹ ਕੀ ਆ ਮਨ ਹੋਇਆ ਜਾ ਹੋ ਜਾਂਦਾ। ਕ੍ਰੋਧ ਅੱਗ ਹੈ, ਜਦ ਅੱਗੇ ਵਿੱਚ ਨਾ ਰਹੀ ਤਾਂ ਉਹ ਵੀ ਕਹਿਣਾ ਸੀ ਫਿਰ, ਕ੍ਰੋਧ ਦਾ ਨਾਸ ਹੋਊਗਾ ਫਿਰ ਇਹ ਗੱਲ ਬਣੂਗੀ, ਕਾਮਨਾਵਾਂ ਦਾ ਨਾਸ ਹੋਊਗਾ ਫਿਰ ਇਹ ਗੱਲ ਬਣੂਗੀ, ਪਰ ਮੋਹ ਨੂੰ ਪ੍ਰੇਮ ਚ ਬਦਲ ਲੈਣਾ, ਜਦੋਂ ਸਾਕਾਲ ਦਾ ਮੋਹ ਹੈ ਉਹ ਪ੍ਰੇਮ ਹੁੰਦਾ, ਮੋਹ ਨੂੰ ਪ੍ਰੇਮ ਚ ਬਦਲ ਲੈਣਾ, ਲੋਭ ਜਿਹੜਾ ਹੈਗਾ ਲੋਭ ਦਾ ਭਾਂਡਾ ਧੋ ਕੇ ਉਹ ਚ ਨਾਮ ਪਾਉਣ ਲੱਗ ਜਾਣਾ, ਮਾਇਆ ਕੱਢ ਦੇਣੀ, ਮਾਇਆ ਦੀ ਭੁੱਖ ਨੀ ਰਹਿਣ ਦੇਣੀ, ਭੁੱਖ ਕਾਹਦੀ ਰੱਖਣੀ ਹੈ ਨਾਮ ਦੀ, ਸੱਚੇ ਨਾਮ ਕੀ ਲੱਗਦਾ, ਇਹ ਲਾਲਚ ਹੈ ਕੋਲ ਤਾਂ ਚਰੂ ਲਾਲਚ ਨਹੀਂ ਹੈਗਾ, ਲੋਭ ਨੀ ਛੱਡਣਾ, ਲੋਭ ਦਾ ਭਾਂਡਾ ਤਾਂ ਵੱਡਾ ਚਾਹੀਦਾ ਸਗੋਂ, ਜਿਹੜਾ ਖੱਪੜ ਭਰਦਾ, ਜਿਹੜਾ ਖੱਪੜ ਸੀ ਨਾ ਮਾਇਆ ਤੇ ਭਰਦਾ ਨੀ ਸੀ, ਉਹ ਨਾਮ ਨਾਲ ਭਰਨਾ, ਹੁਣ ਨਾਮ ਨਾਲ ਖੱਪੜ ਤਾਂ ਵੱਡਾ ਚਾਹੀਦਾ, ਜਦੋਂ ਖੱਪੜ ਭਰ ਗਿਆ ਇਹਨੇ ਨਾਮ ਛੱਡ ਦੇਣਾ ਫਿਰ ਖਤਰਾ, ਜਾਂ ਬੱਚਾ ਰੱਜ ਜਾਂਦਾ ਦੁੱਧ ਚੁੰਗਾ ਚੁੰਗਾ ਥਣ ਛੱਡ ਦਿੰਦਾ ਮਾਂ ਦਾ, ਦੁਬਾਰਾ ਹੱਥ ਨੀ ਆਉਣਾ ਫਿਰ, ਲਗਾਤਾਰ ਭੁੱਖ ਲੱਗੀ ਰਹਿਣੀ ਚਾਹੀਦੀ ਹੈ, ਲਗਾਤਾਰ ਰਸ ਨਾਮ ਦਾ ਲੈਣਾ ਹੀ ਚਾਹੀਦਾ, ਤ੍ਰਿਪਤ ਵੀ ਹੈ ਰਸ ਲਈ ਵੀ ਜਾਂਦਾ, ਇੱਕ ਸਕਿੰਟ ਵਾਸਤੇ ਸੂਰਜ ਨੂੰ ਗਾਇਬ ਕਰ ਦੋ, ਹਨੇਰਾ ਜਿਉਂਦਾ ਤਿਉਂ ਖੜਾ ਹੋ ਜਾਂਦਾ, ਇੱਕ ਸਕਿੰਟ ਚ ਹਨੇਰਾ ਹੋ ਜਾਂਦਾ ਖੜਾ, ਕਿਤੋਂ ਆਉਂਦਾ ਨੀ ਹਨੇਰਾ, ਇੱਥੇ ਹੀ ਹੈ, ਉਨਾ ਹੀ ਚਿਰ ਹਨੇਰਾ ਗਾਇਬ ਹੈ ਜਿੰਨਾ ਚਿਰ ਰੋਸ਼ਨੀ ਹੈ, ਹਰ ਵਿਸਰਦਾ ਸਦਾ ਹੋਈ ਜਾਣਨ ਗਾਇਬ ਤੇਰਾ ਹਾਜ਼ਰ ਉਹ ਜੀ ਪੁਜੀ ਕਰਦਾ ਜਾਈ ਜੀ ਪਹਿਲਾਂ ਜੀ ਜੀ ਜੋ ਜਿਹੜੀ ਪੁਜੀ ਜਿਹੜੇ ਜਾਲ ਚ ਬਿਠਾ ਕੇ ਆਇਆ ਉਸੇ ਜਾਲ ਚ ਫਿਰ ਫਸ ਜਾਂਦੇ ਭਰਮ ਦੇ ਜਾਲ ਚ ਫਿਰ ਫਸ ਜਾਂਦੇ ਇਸ ਕਰਕੇ ਲੋਭ ਜਿਹੜਾ ਰੱਖਣ ਵਾਲੀ ਚੀਜ਼ ਹੈ
ਠੀਕ ਹੈ ਜੀ
ਹਾਂ ਲੋਭ ਭਰਨ ਵਾਲੀ ਚੀਜ਼ ਨਹੀਂ ਲੋਭ ਦਾ ਭਰਨਾ ਭਰਨ ਵਾਲੀ ਲੋਭ ਦੇ ਭਰਨੇ ਨੂੰ ਧੋ ਕੇ ਸਮਾਰ ਕੇ ਧੁੱਪ ਦੇ ਕੇ ਪਿਛਲਾ ਲਾ ਮਾਇਆ ਦੀ ਭੁੱਖ ਤਿਆਗ ਕੇ ਦੂਈ ਨਾਮ ਦੀ ਭੁੱਖ ਨਾਮ ਵਾਲੀ ਵਸਤੂ ਪਾਉਣ ਲੱਗੀ ਆ ਨਾਮ ਚ
ਨਾਮ ਦਾ ਮੋਹ ਕਰਨਾ ਹੈ ਤੇ ਮਾਇਆ ਦਾ ਤਿਆਗਣਾ ਹੈ ਜੀ
ਸੱਚ ਦਾ ਮੋਹ ਕਰਨਾ ਹੈ ਆਪਣੇ ਮੂਲ ਦਾ ਮੋਹ ਕਰਨਾ ਹੈ ਸਾਰੇ ਹੀ ਪਰਮੇਸ਼ਰ ਦੇ ਨੇ ਮਾਨਸ ਕੀ ਜਾਤ ਸਭ ਇੱਕ ਪਹਿਚਾਣ ਦੋ ਅਬ ਜੀ ਤੁਹਾਰੇ ਜੀ ਤੂੰ ਜੀਆਂ ਕਾ ਦਾਤਾਰਾ ਜੇ ਤੇਰੇ ਸਾਰੇ ਜੀ ਨੇ ਤਾਂ ਤੇਰੇ ਮੈਂ ਸਾਰੇ ਤੇ ਬਹੁਤ ਸਾਰਿਆਂ ਨੂੰ ਜੀਉ ਦਾ ਹੀ ਕਰਦਾ ਸਾਰੇ ਜੀ ਉਹਨਾਂ ਨੇ ਕੋਈ ਜੀ ਪ੍ਰੇਮ ਕਰਨਾ ਤੇਰਾ ਮੇਰਾ ਰਹਿਣਾ ਨਹੀਂ ਕੋਈ
ਠੀਕ ਹੈ ਜੀ
ਹੁਣ ਅਸੀਂ ਆਪਣੇ ਹੁਣ ਸਰੀਰ ਜਾਂ ਦੇਖਦੇ ਹਾਂ ਤਾਂ ਆਪਣੇ ਨਿਆਣੇ ਵੱਖਰੇ ਨਹੀਂ ਦੂਏ ਵੱਖਰੇ ਨਹੀਂ ਕਿ ਆਤਮਾ ਦੇ ਸਾਹਮਣੇ ਸਾਰੇ ਜੀ ਇੱਕੋ ਜਿਹੇ ਜੀ ਫਿਰ ਬਹੁਤ ਹੀ ਹੈ ਪ੍ਰੇਮ ਆਤਮਕ ਲੈਵਲ ਤੇ ਪ੍ਰੇਮ ਹੁੰਦਾ ਸਰੀਰਕ ਲੈਵਲ ਤੇ ਮੋਹ ਹੁੰਦਾ ਮਾਇਆ ਦਾ ਮੋਹ ਹੁੰਦਾ ਆਤਮਾ ਦਾ ਪ੍ਰੇਮ ਹੁੰਦਾ ਮੋਹ ਨੂੰ ਬਦਲ ਕੇ ਪੁੱਠਾ ਕਰਕੇ ਆਤਮਕ ਲੈਵਲ ਤੇ ਜੇ ਲੈ ਜਾਈਏ ਫਿਰ ਪ੍ਰੇਮ ਬਣ ਜਾਂਦਾ
ਆਤਮ
ਦੂਆ ਪਾਸਾ ਉਹ ਸਿੱਕੇ ਦਾ ਨਾ ਦੂਆ ਪਾਸਾ ਪ੍ਰੇਮ ਹੈ ਇੱਕ ਪਾਸਾ ਪ੍ਰੇਮ ਹੈ ਇੱਕ ਪਾਸਾ ਮੋਹ ਹੈ ਮੋਹ ਵਾਲਾ ਪਾਸਾ ਉੱਪਰ ਹੈ ਪ੍ਰੇਮ ਵਾਲਾ ਥੱਲੇ ਹੈ ਜਾਂ ਪੜਦੇ ਆ ਪ੍ਰੇਮ ਵਾਲਾ ਉੱਤੇ ਆ ਗਿਆ ਮੋਹ ਵਾਲਾ ਥੱਲੇ ਆ ਗਿਆ
ਠੀਕ ਹੈ ਜੀ
ਹਾਂਜੀ ਇਹ ਪੜਨ ਹੀ
ਠੀਕ ਹੈ ਜੀ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤ ਪਾਲਣ
ਸ਼ਰਨ ਜਾਚਕ ਉਹਦੇ ਸ਼ਰਨ ਚ ਰਹਿਣਾ ਸ਼ਬਦ ਗੁਰੂ ਦੇ ਸ਼ਰਨ ਚ ਰਹਿਣਾ ਹੁਕਮ ਦੀ ਸ਼ਰਨ ਚ ਚਲੇ ਜਾਣਾ ਔਰ ਜਿਹੜਾ ਕਿ ਪ੍ਰਤਪਾਲ ਕਰਨ ਵਾਲਾ ਹੈ ਸ਼ਰਨ ਜਾਚਕ ਜਾਚਕ ਬਣ ਕੇ ਉਹਦੀ ਸ਼ਰਨ ਰਹਿਣਾ ਬੰਗਤੇ ਬਣ ਕੇ ਹਮ ਭੀਖਕ ਭਿਖਾਰੀ ਤੇਰੇ ਤੂੰ ਦੀ ਚ ਪਤਾ ਹੈ ਦਾਤਾ ਭਿਖਾਰੀ ਬਣ ਕੇ ਉਹਦੀ ਸ਼ਰਨ ਦੇ ਵਿੱਚ ਰਹਿਣਾ ਸੱਚੇ ਨਾਮ ਦੀ ਭੁੱਖਾ ਭੁੱਖ ਤੋਂ ਪੂਰੀ ਹੋਈ ਜਾਂਦੀ ਹੈ ਜਾਚਕ ਪ੍ਰਤਪਾਲਣ ਪ੍ਰਤਪਾਲਣ ਕਰਨ ਦਾ ਜੋ ਸਾਰੇ ਸਾਧ ਦੀ ਪ੍ਰਤਪਾਲ ਕਰਦਾ ਉਹਦੀ ਛੜ ਵਿੱਚ ਰਹਿਣਾ ਇਹੋ ਜੀ ਜ਼ਿੰਦਗੀ ਬਸਰ ਕਰਦੀ ਹੈ ਇਸ ਤਰੀਕੇ ਦਾ ਜੀਵਨ ਜਿਉਣਾ ਹਾਂਜੀ
ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਹਣ
ਆਤਮ ਰਤ ਸੰਗ ਰਹਿਣ
ਹਾਂਜੀ
ਸੰਗ ਅਲੱਗ ਰਹਿਣ ਅਲੱਗ
ਅੱਛਾ ਜੀ ਨਾ ਪੈਰ ਚ ਰਾਰਾ ਸੰਗ੍ਰਹਿਣ ਲਿਖਿਆ ਹੋਇਆ
ਸੰਤ ਰਹਿ ਕਰਨਾ ਸੰਤ ਰਹਿ ਕੇ ਹੀ ਸੰਤ ਰਹਿ ਹੁੰਦਾ ਦੁਆ ਨੂੰ ਇਕੱਠਾ ਰੱਖਣਾ
ਅੱਛਾ ਜੀ ਆਤਮ ਰਤ ਸੰਗ੍ਰਹਿਣ ਹਾਂਜੀ ਆਤਮ ਰਤ ਸੰਗ੍ਰਹਿਣ ਹਾਂਜੀ
ਆਤਮ ਰੰਗ ਵਿੱਚ ਰੰਗੇ ਹੋਏ ਇੱਕ ਹੋ ਕੇ ਰਹਿਣਾ ਜੇ ਤਰ ਮਨ ਪ੍ਰੇਮ ਹੈ ਨਾ ਉਹ ਤਾਂ ਹੀ ਤਾਂ ਗਿਆ ਬੋਝ ਛੱਡ ਕੇ ਪ੍ਰੇਮ ਕਰਨਾ ਪ੍ਰੇਮ ਦੇ ਬਿਨਾਂ ਇਕੱਠੇ ਰਹਿ ਨਹੀਂ ਸਕਦੇ ਸੰਗ ਇੱਕ ਦੂਜੇ ਦੇ ਨਾਲ ਰਹਿ ਨਹੀਂ ਸਕਦੇ ਮਾਣਾ ਤੇ ਸੰਗ੍ਰਹਿ ਹੋ ਗਿਆ ਦੋਹਾਂ ਦਾ ਇਕੱਠੇ ਹੋ ਗਏ ਦੋਏ ਸੰਗ ਰਹਿਣ ਤੋਂ ਹੀ ਸਬਦ ਰਹਿਣ ਬਣੇ ਇਕੱਠਾ ਕਰਤਾ ਲਫ਼ਜ਼ ਰਾਰਾ ਪੈਰ ਚ ਕਰਕੇ ਇੱਕ ਲਫ਼ਜ਼ ਜਿਹਾ ਬਣਾਇਆ ਨਾ ਦੋਹਾਂ ਦਾ ਤਾਂ ਰਾਰਾ ਪੈਰ ਚ ਆਪੇ ਚਲਾ ਜਾਣਾ
ਠੀਕ ਹੈ
ਸੰਗ੍ਰਹਿ ਵੀ ਤਾਂ ਇਕੱਠਾ ਕਰਨਾ ਹੀ ਹੁੰਦਾ ਦੋ ਚੀਜ਼ਾਂ ਦਾ
ਹਾਂਜੀ ਹਾਂਜੀ
ਸੰਗ੍ਰਹਿ ਕੀ ਹੁੰਦਾ ਇਕੱਠਾ ਕਰਨਾ ਉੱਥੇ ਜੜ ਦਾ ਇਕੱਠਾ ਕਰਨਾ ਇੱਥੇ ਚੇਤਨ ਦਾ ਇਕੱਠਾ ਕਰਨਾ ਫਰਕ ਹੈ ਨਾ ਸਿਰਫ
ਆਤਮ ਰਤ ਸੰਗ੍ਰਹਿ
ਆਤਮ ਰੰਗ ਚ ਰੰਗੇ ਹੋਏ ਆਤਮ ਰੰਗ ਚ ਰੰਗੇ ਰਹਿਣ ਨਾਮ ਦੇ ਰੰਗ ਚ ਰੰਗੇ ਹੋਏ ਚੇਤਨ ਮਨ ਇਕੱਠੇ ਰਹਿਣ ਤੇ ਕੋ ਕੇ ਰਹਿਣ ਫਿਰ ਸਾਰਿਆਂ ਨਾਲ ਕੋ ਕੇ ਰਹਿੰਦਾ ਜਾਂ ਅੰਦਰ ਲੜਾਈ ਮੁੱਕ ਜਾਂਦੀ ਹੈ ਬਾਹਰ ਆਪੇ ਮੁੱਕ ਜਾਂਦੀ
ਘਰ ਸੁਖ ਪਾਇਆ ਹਾਂਜੀ ਕਹਿਣ ਅੰਮ੍ਰਿਤ ਕਲ ਢਾਲਣ
ਸਭ ਕੋ ਵੀ ਤਾਂ ਆਪਣ ਕੀਨੋ ਹਮ ਸਭ ਕੇ
ਸਾਜਨ
ਸਾਜਨ ਸਭ ਕੋ ਵੀ ਤਾਂ ਆਪਣ ਕੀਨੋ ਅਸੀਂ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਿਆ ਇਹ ਹੈ ਸੰਗ ਰਹਿਣ ਵਿਆਹ ਹੋ ਗਿਆ ਸਾਰਿਆਂ ਨਾਲ ਏਕਤਾ ਹੋ ਗਈ ਇਹ ਚੇਤਨ ਮਨ ਦੀ ਏਕਤਾ ਦੇ ਨਾਲ ਸੰਸਾਰ ਦੀ ਏਕਤਾ ਹੋ ਜਾਂਦੀ ਹੈ ਜਗ ਜਿੱਤਿਆ ਗਿਆ
ਠੀਕ ਹੈ ਹਾਂਜੀ ਕੰਦ
ਰਹਿਣ
ਹਾਂਜੀ ਕਹਿਣ ਅੰਮ੍ਰਿਤ ਕਲ ਢਾਲਣ
ਕਹਿਣ ਕੀ ਹੈ ਬੋਲਦਾ ਕੀ ਹੈ ਅੰਮ੍ਰਿਤ ਨੂੰ ਢਾਲ ਢਾਲ ਕੇ ਟਕਸਾਲ ਬਣਾ ਕੇ ਸ਼ਬਦ ਤਿਆਰ ਕਰਦਾ ਕੜੀ ਹੈ ਸ਼ਬਦ ਸੱਚੀ
ਟਕਸਾਲ
ਆ ਜਿਹੜੇ ਸ਼ਬਦ ਨੇ ਨਾ ਅੰਮ੍ਰਿਤ ਬਾਣੀ ਘੜਦੇ ਵਿੱਚ ਰਹਿਣ ਇਹ ਸ਼ਬਦ ਸੱਚੀ ਟਕਸਾਲ ਦੇ ਸਿੱਕੇ ਬਣਾ ਬਣਾ ਕੇ ਨਵੇਂ ਢਾਲ ਢਾਲ ਕੇ ਸ਼ਬਦ ਗੁਰਬਾਣੀ ਉਚਾਰਨ ਕਰਦਾ ਆ ਕਹਿਣਾ
ਅੱਛਾ ਜੀ
ਬੋਲਦਾ ਕੀ ਹੈ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ
ਹਾਂਜੀ ਕੱਲ ਤੋਂ ਬਾਅਦ ਕੀ ਹੈ ਜੀ ਕਹਿਣ ਅੰਮ੍ਰਿਤ ਠੀਕ ਹੈ ਕੱਲ ਢਾਲਣ ਦਾ ਕੀ ਭਾਵ ਹੈ ਜੀ
ਕਲਯੁਗ ਵਿੱਚ ਕਲਪਨਾ ਦੀ ਜਗ੍ਹਾ ਜਿਹੜੀ ਕਲਪਨਾ ਸੀ ਨਾ ਕੱਲ ਤਾਂ ਭਟਦਾ ਲੋ ਕੱਲ ਭਟ ਕਹਿੰਦਾ ਹੈ
ਕੱਲ ਭਟ ਦਾ ਸਵਈਆ ਸ਼ੁਰੂ ਹੋ ਗਿਆ ਅੱਛਾ ਜੀ
ਕੱਲ ਭਟ ਕਲਪਨਾ ਦੀ ਬਜਾਏ ਕੱਲ ਜਿਹੜੀ ਪਹਿਲਾਂ ਕਰਦਾ ਸੀ ਕਾਬੂ ਤੱਕ ਚਾਹੀਦਾ ਨਾ ਮਾਨੂੰ ਮਨ ਕਲਪਨਾ ਦੀ ਬਜਾਏ ਹੁਣ ਆਹ ਕੰਮ ਕਰਦਾ
ਅੱਛਾ ਜੀ
ਕੰਦੀ ਦਾ ਸਕਦਾ ਤੁਹਾਨੂੰ ਹਾਂ ਕਬੂ ਦਿੱਤਾ ਹੋਇਆ ਨੂੰ ਭਾਈ ਆ ਕਬੂ ਕਰ ਉਹ ਜਿਹੜਾ ਪਹਿਲਾਂ ਕਰਦਾ ਸੀ ਨਾ ਸ਼ੈਤਾਨ ਦਾ ਚਰਖਾ ਖੇਡਦਾ ਸੀ ਉਹ ਛਡਾ ਕੇ ਆਇਆ ਕਬੂ ਦੂਏ ਦਾ
ਅੱਛਾ ਜੀ ਇੱਥੇ ਕੱਲ ਕੱਲ ਢਾਲਣ ਦਾ ਮਤਲਬ ਕੱਲ ਭੱਟ ਦਾ ਨਾਮ ਆ ਰਿਹਾ ਜੀ ਕਿਉਂਕਿ ਅੱਗੇ ਵੀ ਆ ਰਿਹਾ
ਕੱਲ ਭੱਟ ਦਾ ਨਾਮ
ਅੱਛਾ ਜੀ ਠੀਕ ਹੈ ਜੀ ਹਾਂਜੀ ਸਤ ਗੁਰੂ ਕੱਲ ਸਤ ਗੁਰ ਤਿਲਕ ਸਤ ਲਾਗੇ ਸੋ ਪੈ ਤਰੈ
ਸਤ ਗੁਰੂ
ਕੱਲ ਸਤ ਗੁਰੂ ਕੱਲ ਸਤ ਗੁਰ ਤਿਲਕ ਸਤ ਲਾਗੇ ਸੋ ਪੈ ਤਰੈ
ਕੱਲ ਸਤ ਗੁਰੂ ਕੱਲ ਸਤ ਗੁਰ ਤਿਲਕ
ਅੱਛਾ ਸਤ ਗੁਰੂ ਪਹਿਲਾਂ ਹੈ ਜੀ ਕੱਲ ਸਤ ਗੁਰ ਤਿਲਕ ਅਲੱਗ ਹੈ ਜੀ
ਹਾਂ ਕੱਲ ਸਤਿਗੁਰ ਤਿਲਕ ਸਤਿਗੁਰ ਦਾ ਸੱਚੇ ਗਿਆਨ ਦਾ ਤਿਲਕ ਲਾਤਾ ਤਿਲਕ ਜਿੰਨਾ ਸੱਚ ਦਾ ਗਿਆਨ ਮਿਲ ਗਿਆ ਇਹਨੂੰ
ਸਤਿਗੁਰੂ ਤੇ ਰੁਕਣਾ ਹੈ ਜੀ
ਸਤਿਗੁਰੂ ਨੇ ਸੱਚੇ ਗਿਆਨ ਦਾ ਇਹਨੂੰ
ਤਿਲਕ ਦੇ ਤਿਲਕ
ਹੋਰਾ ਸੱਚੇ ਗਿਆਨ ਦਾ ਬਖਸ਼ ਦਿੱਤਾ ਤਿਲਕਾ ਮਤਲਬ ਤਿਲਕ ਜਿੰਨਾ
ਤਿਲਕ ਜਿੰਨਾ ਠੀਕ ਹੈ ਤਿਲਕ
ਤਿਲ ਜਿੰਨਾ ਕੋ
ਮੈਂ ਕਿ ਮੱਥੇ ਵਾਲਾ ਤਿਲਕ ਹੈ ਜੀ
ਥੋੜਾ ਜਿਹਾ ਇਹਨੂੰ ਸੱਚ ਦਾ ਗਿਆਨ ਮਿਲ ਗਿਆ ਬਸ ਥੋੜਾ ਹੀ ਗਿਆਨ ਹੈ ਬਹੁਤਾ ਜੀ ਆਪਣੇ ਕੋਲ ਆਪਣੇ ਆਪਣੇ ਚੋਗਾ ਹੀ ਹੈ ਜਿਹਦੇ ਨਾਲ ਮਾਇਆ ਦੀ ਭੁੱਖ ਮਿਟ ਜਾਵੇ ਇੰਨੀ ਕੁ ਘਾਟ ਸੀ ਇਹ ਜਨਮ ਚ ਇੰਨੀ ਘਾਟ ਸੀ ਬਾਕੀ ਹੋਰ ਜਨਮ ਲਿਆ ਹੋਇਆ ਜਿਹੜੀ ਘਾਟ ਸੀ ਉਹ ਚੱਲੀ ਦੀ ਕੇ ਘਾਟ ਸੀ ਉਦੋਂ ਕੇ ਮਿਲਣਾ ਸੀ ਬਾਕੀ ਪਹਿਲਾਂ ਹੈਗਾ ਹੀ ਹੈ ਇਹ ਤਾਂ ਆਖਰੀ ਬੁਰਕੀ ਸੀ 83 ਲੱਖ ਬੁਰਕੀ ਖਾ ਕੇ ਤਾਂ ਲੱਜਿਆ ਇੱਕ ਘੱਟ 84 ਲੱਖ ਬੁਰਕੀ ਤਾਂ ਪਹਿਲਾਂ ਖੜਾ ਸੀ ਉਹਨੇ ਹਰ ਜਨਮ ਚ ਇੱਕ ਬੁਰਕੀ ਖੜਾਉਂਦਾ ਰਿਹਾ ਇੱਕ ਮੁਰਗੀ ਤੇ ਰਹਿੰਦਾ ਸੀ, ਉਹ ਐਤਕੀ ਖਾ ਲਈ, ਬਸ ਪੂਰਾ ਹੋ ਗਿਆ। ਇਸ ਜਨਮ ਚ ਸਾਰਾ ਹੀ ਨਹੀਂ ਮਿਲਿਆ, ਇਹ ਜਨਮ ਚ ਉਹਨਾਂ ਹੀ ਮਿਲਿਆ ਜਿੰਨੀ ਕਮੀ ਸੀ, ਤਿਲਕ ਜਿੰਨੀ ਉਹ ਕਮੀ ਸੀ, ਥੋੜੀ ਜਿਹੀ ਉਹ ਕਮੀ।
ਠੀਕ ਹੈ,
ਅਸੀਂ ਉਹ ਤਿਲਕ ਬਣਾ ਤਾ ਦੂਗਾ
ਮੱਥੇ ਵਾਲਾ।
ਉਹਨਾਂ ਦਾ ਮਾਤੇ ਤਿਲਕ ਹੱਥ ਮਾਲਾ ਪਾਉਣਾ, ਲੋਕਾਂ ਨਾਮ ਖਿਲਾਉਣਾ ਜਾਣਾ। ਉਹ ਤਿਲਕ ਆਪਣੇ ਤਾਂ ਮੂਰਤੀ ਬਣਾਈ ਹੋਈ ਹੈ, ਖਿਲਾਉਣਾ ਉਹਨਾਂ ਦਾ। ਸਾਡੇ ਤਿਲਕਾ ਹੋਰ ਅਰਥ ਰੱਖਦਾ, ਉਹਨਾਂ ਦਾ ਤਿਲਕ ਦੇ ਅਰਥ ਹੋਰ ਨੇ। ਸਾਡਾ ਖਿਲਾਉਣਾ ਨੀ ਹੈਗਾ ਰਾਮ, ਉਹਨਾਂ ਦਾ ਰਾਮ ਖਿਲਾਉਣਾ। ਜਿਹੜੇ ਤਿਲਕ ਬਾਲ ਦੇ ਸਰੀਰ ਨੂੰ ਲਾਉਂਦੇ ਨੇ, ਉਹ ਰਾਮ ਰੂਪੀ ਉਹਨਾਂ ਦਾ ਖਿਲਾਉਣਾ ਹੀ ਹੈ ਸਰੀਰ ਦੇ ਬਾਲ ਦਾ। ਸਾਡਾ ਆਤਮ ਰਾਮ ਹੈ, ਆਪਣਾ ਜਿਹੜਾ ਮੂਲ ਹੈ ਜੀ, ਤੋਂ ਆਤਮ ਪੈਦਾ ਹੁੰਦੀ ਹੈ, ਉਹ ਰਾਮ ਹੈ ਸਾਡਾ।
ਸਤ ਲਾਗੇ ਸੋ ਪੈ ਤਰੈ, ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੇ ਸੋ ਪੈ ਤਰੈ।
ਇਹ ਜਿੰਨਾ ਕੁ ਸੱਚ ਦਾ ਗਿਆਨ ਲੱਗ ਜਾਏ, ਉਹ ਸੱਚ ਨਾਲ ਜੁੜ ਜਾਂਦਾ ਹੈ, ਜਿਹੜਾ ਸੱਚ ਨਾਲ ਜੁੜ ਜਾਂਦਾ ਉਹ ਤਰ ਗਿਆ ਸਮਝੋ। ਤਿਲਕ ਜਿੱਦੀ ਇੱਕ ਛਿਣ ਦਰਸ਼ਨ ਹੋਏ ਤੇ ਬਾਅਦ ਹੀ ਸੱਚ ਦੀ ਸਮਝ ਆ ਜਾਂਦੀ ਹੈ, ਔਰ ਸੱਚ ਨੂੰ ਜੁੜ ਜਾਂਦੇ, ਝੂਠ ਨੂੰ ਛੱਡ ਦਿੰਦੇ। ਇੱਕ ਛਿਣ ਦਰਸ ਦਿਖਾਏ ਜੀ ਉਹ ਕਿੰਨਾ ਗਿਆਨ ਇੱਕੋ ਫੁਰਕੀ ਦਾ ਗਿਆਨ ਦਿੰਦਾ, ਉਹਦੇ ਹਿਸਾਬ ਨਾਲ ਤਾਂ ਤਿਲਕ ਜਾਣਾ ਹੀ ਹੈ, ਸਾਡੇ ਹਿਸਾਬ ਨਾਲ ਜਿੰਨਾ ਮਰਜ਼ੀ ਹੋਵੇ। ਅਸੀਂ ਤਾਂ ਅਥਾਹ ਸਮੁੰਦਰ ਕਹਿੰਦੇ ਹਾਂ, ਇਹਦੇ ਬਿਨਾਂ ਬੋਤੇ ਚ ਫਸਦੇ ਸੀ ਭਵਸਾਗਰ ਚ। ਸਾਡੇ ਵਾਸਤੇ ਤਾਂ ਸਾਡੀ ਬੁੱਧੀ ਦੇ ਮੁਤਾਬਕ ਤਾਂ ਬਹੁਤ ਜ਼ਿਆਦਾ, ਪਰਮੇਸ਼ਰ ਦੀ ਬੁੱਧੀ ਦੇ ਹਿਸਾਬ ਨਾਲ ਚੱਲ ਜਿੰਨਾ ਕਹੇ। ਹੁਣ ਕੀੜੀ ਨੂੰ ਅਸੀਂ ਕੀੜੀ ਨੂੰ ਤਾਂ ਝੂਠੇ ਹੀ ਕਰਿਆ, ਜੀ ਜੋ ਡੁੱਬ ਕੇ ਮਰ ਜਾਣ। ਕੀੜੀ ਵਾਸਤੇ ਤਾਂ ਝੂਠਾ ਹੀ ਸਮੁੰਦਰ ਹੈ, ਜੀ ਜੋ ਉਹਨੂੰ ਡੁੱਬ ਕੇ ਮਰ ਜਾਣਾ। ਆਦਮੀ ਨੇ ਝੂਠਾ ਮੂੰਹ ਨੂੰ ਲਾ ਕੇ ਕਈ ਝੂਠੇ ਪਾਣੀ ਪੀ ਜਾਣੇ। ਪਰਮੇਸ਼ਰ ਤਿਲਕਾ ਕਹਿੰਦਾ ਹੋਵੇ ਕਹਿੰਦਾ ਰਹੇ, ਪਰ ਸਾਡੇ ਖਾਤਾ ਤਾਂ ਬਹੁਤ ਹੈ। ਸਾਡੇ ਖਾਤਰ ਬਹੁਤ।
ਹਾਂਜੀ, ਗੁਰ ਜਗਤ ਫਿਰਨ ਸੀ ਅੰਗਰੋ, ਰਾਜ ਯੋਗ ਲਹਿਣਾ ਕਰੇ।
ਗੁਰ ਜਗਤ ਲਹਿਣਾ ਗੁਰ ਸੰਸਾਰ ਫਿਰਦਾ, ਕਿਵੇਂ ਫਿਰਦਾ, ਜਿਵੇਂ ਖੁੱਲਾ ਸ਼ੇਰ ਫਿਰਦਾ
ਸਿੰਘ ਅੰਗਰੋ। ਹਾਂਜੀ,
ਜਿਵੇਂ ਖੁੱਲਾ ਸ਼ੇਰ ਫਿਰਦਾ ਹੁੰਦਾ ਨਾ, ਬੇਧੜਕ, ਕਿਸੇ ਦੀ ਪਰਵਾਹ ਨੀ ਹੁੰਦੀ, ਕੋਈ ਖਤਰਾ ਨੀ ਹੁੰਦਾ, ਕੋਈ ਆ ਜਾ, ਕੋਈ ਸਵਾਲ ਪੁੱਛੇ, ਕੋਈ ਦੁਨੀਆਂ ਦਾ ਧਰਮ ਦਾ ਬੜੇ ਤੇ ਬੜਾ ਗੁਰੂ ਆ ਜਾਵੇ, ਬੇਫਿਕਰ ਹੋਇਆ ਫਿਰਦਾ ਸ਼ੇਰ ਵਾਂਗੂ। ਲੈਣਾ ਫਿਰੇ ਜਿਵੇਂ ਸ਼ੇਰ ਫਿਰਦਾ ਹੁੰਦਾ ਖੁੱਲਾ, ਬੇਧੜਕ ਐ ਫਿਰਦਾ
ਲੈਣਾ
ਅੰਗਰੋ। ਚਿੱਤ ਹੋ ਕੇ ਅੰਦਰੋਂ ਦਾ ਮਤਲਬ ਇੱਕ ਮਨ ਇੱਕ ਚਿੱਤ ਹੋਇਆ, ਬੇਧੜਕ ਹੋਇਆ ਐ ਫਿਰਦਾ, ਅਡੋਲ ਅਵਸਥਾ ਚੱਲਦਾ। ਐ ਲੈਣਾ ਫਿਰਦਾ ਸੰਸਾਰ ਦੇ ਵਿੱਚ ਵਿੱਚ ਕੋਈ ਚਿੰਤਾ
ਨੀ,
ਕੋਈ ਭੋਲਾ ਨੀ ਪਟਿਆ ਹੋਇਆ, ਕੋਈ ਭੋਲਾ ਨੀ ਪਟਿਆ ਹੋਇਆ, ਕੋਈ ਕਿਸੇ ਨੂੰ ਐ ਨੀ ਵੀ ਫਲਾਂਦੇ ਵੇਲੇ ਆਈ ਫਲਾਂਦੇ ਵੇਲੇ ਨਾ ਜੀ, ਕੋਈ ਨੀ ਹੈ ਸਵਾਲ ਪੁੱਛਣ ਮੇਰੇ ਕੋਲ ਕਿਤਾਬ ਹੈ ਦੀ।
ਠੀਕ
ਹੈ, ਮੂੰਹ ਦੇ ਵਿੱਚ ਅੱਧਾ ਸਵਾਲ ਹੁੰਦਾ, ਜਵਾਬ ਸਾਰੇ ਦੇ ਦਿੰਦਾ, ਅੱਧੇ ਦਾ ਪਤਾ ਹੀ ਹੁੰਦਾ, ਸਵਾਲ ਜਾ ਸ਼ੁਰੂ ਕਰਦਾ ਪਤਾ ਹੀ ਹੁੰਦਾ ਕੀ ਆ ਜਵਾਬ, ਪਹਿਲੇ ਉਹ ਕਹਿੰਦਾ ਮੈਨੂੰ ਪਤਾ ਤੈ ਕੀ ਲੈਣਾ, ਚੱਕ ਜਵਾਬ ਜਾ ਕਰ ਦੂ, ਬਹਿ ਜਾ ਹੋਰ ਦੱਸ ਕਿਹੜਾ ਸਵਾਲ ਲੈ ਗਿਆ। ਸਵਾਲ ਉਹਦੇ ਮੂੰਹ ਚੋਂ ਅੱਧਾ ਹੀ ਹੁੰਦਾ, ਉਹਨੂੰ ਤਾਂ ਪਤਾ ਹੀ ਹੁੰਦਾ ਨੇ ਕੀ ਕਹਿਣਾ ਚਾਹੁੰਦਾ, ਉਹ ਅੱਧੇ ਸਵਾਲ ਤੇ ਜਵਾਬ ਦੇ ਦਿੰਦਾ, ਸ਼ੁਰੂ ਕਰ ਦਿੰਦਾ ਆਪਣਾ। ਕਿੱਥੇ ਉਹ ਗੁਰਮੁਖਾਂ ਦੀ ਅਵਸਥਾ, ਕਿੱਥੇ ਵਿਦਵਾਨਾਂ ਦੀ ਅਵਸਥਾ।
ਰਾਜ ਯੋਗ ਲਹਿਣਾ ਕਰੇ,
ਰਾਜ ਯੋਗ ਲੈਣਾ ਕਰੇ, ਇਸ ਅਵਸਥਾ ਦੇ ਵਿੱਚ ਰਾਜ ਯੋਗ ਲੈਣਾ ਕਰਦਾ ਹੈ। ਜਿਵੇਂ ਸ਼ੇਰ ਨੂੰ ਫਿਰਦਾ, ਸ਼ੇਰ ਨੂੰ ਵਿਚਰਦਾ, ਸ਼ੇਰ ਨੂੰ ਰਾਜ ਯੋਗ ਕਹਿੰਦੇ ਲੈਣਾ। ਕੋਈ ਪੂਰੇ ਆਦਮੀ ਨੀ ਰੱਖਿਆ ਹੋਇਆ ਵੀ ਉਹਨੂੰ ਬਾਈ ਉਹਦਾ ਟਾਈਮ ਲੈ ਕੇ ਮਿਲਣਾ, ਟਾਈਮ ਦਾ ਕੀ ਮਤਲਬ। ਉਹਦੇ ਕੋਲ ਫੜ ਵਿਚਾਰੇ ਕੋਲ ਕਿੰਨਾ ਘੱਟ ਟਾਈਮ, ਦੁਨੀਆਂ ਦੁਨੀਆਂ ਦੀ ਆਦਮੀ ਆ, ਆਪਣਾ ਵਿਚਾਰਾ ਕਿਵੇਂ ਟਾਈਮ ਕੱਢ ਕੇ ਆਇਆ ਉਹ। ਉਹਨੂੰ ਕਹਿੰਦੇ ਮੈਂ ਤਾਂ ਤਿੰਨ ਘੰਟੇ ਨੂੰ ਉੱਠਣਾ, ਉਹਦੇ ਕੋਲ ਤਿੰਨ ਘੰਟੇ ਨਾ ਹੋਣ। ਕਦੇ ਖੂਹ ਨੇ ਕਿਹਾ ਕਿ ਤੈਨੂੰ ਪਿਆਸੇ ਨੂੰ ਵੀ ਤੂੰ ਮੈਂ ਬਾਲਟੀ ਤੋਂ ਪਾਈ ਪਾਣੀ ਤਾਂ ਕੱਢੀ ਮੇਰਾ, ਉਹਦਾ ਪਿਆਸਾ ਮਰਦਾ, ਤੂੰ ਕਹਿੰਦਾ ਜੋ ਤਿੰਨ ਘੰਟੇ ਤੂੰ ਠਹਿਰ ਜਾ ਭਾਈ। ਇੱਥੇ ਤਾਂ ਸਾਧੂ ਕੀ ਸਭ ਤੋਂ ਤੁਸੀਂ ਕੌਣ ਕਹਿੰਦਾ ਸਭ ਨੂੰ। ਆ ਗੱਲ ਕਹਿ ਰਿਹਾ ਭਾਈ,
ਪਰ ਤੂੰ ਰਾਜ ਯੋਗ ਤੋਂ ਆਪਾਂ ਭਾਵ ਕੀ ਲੈਣੇ, ਰਾਜ ਯੋਗ ਤੋਂ ਅਸਲ ਕੀ ਬਾਣੀ ਦਾ ਕੀ ਭਾਵ ਹੁੰਦਾ?
ਰਾਜ ਯੋਗ ਦਾ ਸ਼ਬਦ ਗੁਰੂ ਰਾਜ ਜੀ ਦਾ ਚੱਲਦਾ ਫਿਰ, ਪਰਮੇਸ਼ਰ ਨਾਲ ਜੁੜਿਆ ਫਿਰਦਾ ਉਹ। ਸੰਸਾਰ ਤੇ ਜਿਹੜੇ ਹਕੂਮਤ ਕਰ ਰਿਹਾ ਪਰਮੇਸ਼ਰ ਦਾ ਹੁਕਮ ਉਹਦੇ ਵਿੱਚ ਸਮਾਇਆ ਹੋਇਆ ਫਿਰਦਾ, ਹੁਕਮ ਦੇ ਨਾਲ ਜਿਹੜਾ ਸੁਣਾਇਆ ਹੁਕਮ ਚ ਸੁਣਾਇਆ ਹੋਇਆ ਰਹਿੰਦਾ ਹਰ ਵਕਤ, ਉਹ ਰਾਜ ਯੋਗ ਹੈ। ਉਹ ਤੋਂ ਵੱਡੀ ਕੋਈ ਚੀਜ਼ ਨਹੀਂ, ਉਹ ਕਿਤੋਂ ਵੱਡੀ ਨਹੀਂ ਚੀਜ਼ ਹੈ। ਪਾਣੀ ਵਿੱਚ ਤਾਂ ਸਭ ਕੁਝ ਹੈ, ਪਾਣੀ ਚ ਸੂਰਜ ਕਹਿੰਦੇ ਨੇ, ਪੈਵਿਚ ਸੂਰਜ ਪੈਵਿਚ ਚਲਦੇ, ਪੈਵਿਚ ਬਹੁਤ ਕਰੋੜੀ ਚੱਲਦੇ, ਪੈਵਿਚ ਚੱਲ ਰਿਹਾ ਇਹ ਰਾਜ ਯੋਗ ਹੈ। ਹੁਕਮ ਨਾਲ ਜਿਹੜਾ ਜੁੜਿਆ ਹੈ ਉਹੀ ਤਾਂ ਰਾਜ ਯੋਗ ਹੈ।
ਠੀਕ ਹੈ ਜੀ, ਇੱਥੇ ਹੁਣ
ਪੰਜਵਾਂ ਸਮਾਇਆ ਰਹਿਣਾ ਹੀ ਰਾਜ ਯੋਗ ਹੈ, ਏਦੋ ਵੱਡਾ ਕੋਈ ਯੋਗ ਹੈ ਨੀ।
ਇੱਥੇ ਹੁਣ
ਇੱਕ ਬੰਨੇ ਕਿਸੇ ਤਰ੍ਹਾਂ ਨਾਲ ਰਾਜ ਯੋਗ ਰਹੀਏ।
ਠੀਕ ਹੈ
ਜੀ, ਕਮਾਂਡੀ ਕਿਤੇ ਤੋਂ ਦਾ ਰਾਜ ਯੋਗ ਹੈ ਜੀ, ਦਾ ਰਾਜਾ ਹੈ ਜੀ।
ਠੀਕ ਹੈ ਜੀ, ਇੱਥੇ ਹੁਣ ਪੰਜਵੇਂ ਸਵਈਏ ਦੀ ਸਮਾਪਤੀ ਹੈ, ਕੱਲ ਭੱਟ ਦੁਆਰਾ ਉਚਾਰਿਤ ਹੈ ਜੀ।
ਕੱਲ ਭੱਟ ਬਦਲ ਗਿਆ ਇੱਥੇ, ਕੱਲ ਸਾਲ ਤੋਂ ਕੱਲ ਆ ਗਿਆ।
ਠੀਕ ਹੈ ਜੀ,
ਹਾਂ।